ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਆਵਤ ਹੁਕਮ ਬਿਨਾਸ਼ ਹੁਕਮ ਆਗਿਆ ਭਿੰਨ ਨ ਕੋਏ। ਆਵਨ ਜਾਨ ਤਿਹ ਮਿਟੈ ਨਾਨਕ ਜਿਹ ਮਨ ਸੋਏ। ਪੌੜੀ ਏਉ ਜੀ ਬਹੁਤ ਗਰਭ ਵਸੇ ਮੋਹ ਮਗਨ ਮੀਠ ਜੋਨ ਫਸੇ। ਇਨ ਮਾਇਆ ਤ੍ਰੈ ਗੁਣ ਬਸ ਕੀਨੈ ਆਪਨ ਮੋਹ ਘਟੇ ਘਟ ਦੀਨੈ। ਏ ਸਾਜਨ ਕਛ ਕਹੋ ਪਾਇਆ ਜਾਤੇ ਤਰੋ ਬਿਖਮ ਇਹ ਮਾਇਆ। ਕਰ ਕਿਰਪਾ ਸਤ ਸੰਗ ਮਿਲਾਏ ਨਾਨਕ ਤਾਕੈ ਨਿਕਟ ਨ ਮਾਏ। ਸਲੋਕ ਆਵਤ ਹੁਕਮ ਬਿਨਾਸ਼ ਹੁਕਮ ਆਗਿਆ ਭਿੰਨ ਨ ਕੋਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੇ ਬਚਨ ਹਨ, ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ, ਜਿਨ੍ਹਾਂ 'ਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੁੰਦਾ ਹੈ ਉਹਨਾਂ ਨੂੰ ਸਤਸੰਗਤ ਵਿੱਚ ਭੇਜਦਾ ਹੈ। ਉਹ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦੇ ਹਨ ਅਤੇ ਨਾਲ ਹੀ ਸਤਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਸੁਖਦਾਈ ਕੀਰਤਨ ਕਥਾ ਦਾ ਆਨੰਦ ਮਾਣਦੇ ਹਨ। ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ 52 ਅੱਖਰੀ ਬਾਣੀ ਵਿੱਚ ਚੱਲ ਰਹੀ ਹੈ। ਇਹ ਪਵਿੱਤਰ ਬਾਣੀ, ਜਿਸ ਨੂੰ 52 ਅੱਖਰੀ ਦਾ ਨਾਮ ਦਿੱਤਾ ਗਿਆ ਹੈ, ਇਹ ਪਵਿੱਤਰ ਬਾਣੀ ਸੰਸਕ੍ਰਿਤ ਦੀ ਵਰਣਮਾਲਾ, ਜਿਸ ਦੇ 52 ਅੱਖਰ ਮੰਨੇ ਗਏ ਹਨ, ਉਹਨਾਂ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਗਏ ਹਨ। ਇਸ ਪਵਿੱਤਰ ਬਾਣੀ ਦੀ ਉਥਾਨਕਾ ਮਹਾਂਪੁਰਖ ਇਹੀ ਦੱਸਦੇ ਹਨ। ਕੋਈ ਸੰਸਕ੍ਰਿਤ ਦਾ ਵਿਦਵਾਨ ਪੰਡਿਤ ਪਾਧਾ, ਜੋ ਬੱਚਿਆਂ ਨੂੰ ਸੰਸਕ੍ਰਿਤ ਪੜ੍ਹਾਉਂਦਾ ਸੀ, ਉਸਨੇ ਸਤਿਗੁਰੂ ਦੇ ਪਾਵਨ ਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ ਕਿ ਇਹ ਗਰੀਬਨ ਵਾਜ ਸਤਿਗੁਰੂ ਜੀ, ਕਿਰਪਾ ਕਰੋ, ਮੈਨੂੰ ਸੰਸਕ੍ਰਿਤ ਦੀ ਵਰਣਮਾਲਾ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ, ਕਿਉਂਕਿ ਸਤਿਗੁਰੂ ਦਾ ਬਿਰਦ ਹੈ, ਜੋ ਵੀ ਇੱਛਾ ਨੂੰ ਲੈ ਕੇ ਕੋਈ ਸਤਿਗੁਰੂ ਦੇ ਪਾਸ ਆਇਆ, ਉਸੇ ਹੀ ਤਰੀਕੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸਨੂੰ ਉਪਦੇਸ਼ ਦਿੱਤਾ। ਇਹ ਜੋ ਪਵਿੱਤਰ ਬਾਣੀ 52 ਅੱਖਰੀ ਹੈ, ਇਹਦੇ 52 ਅੱਖਰ ਸੰਸਕ੍ਰਿਤ ਵਰਣਮਾਲਾ ਦੇ ਮੰਨੇ ਗਏ ਨੇ, ਉਹਨਾਂ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਗਿਆ ਹੈ। ਪਦ ਜਦੋਂ ਵੀ ਸੰਸਕ੍ਰਿਤ ਵਰਣਮਾਲਾ ਦੀ ਪੱਟੀ ਲਿਖਦੇ ਹਨ, ਸਭ ਤੋਂ ਪਹਿਲਾਂ ਉਹਦੇ ਉੱਤੇ ਓਂ ਲਿਖਦੇ ਹਨ ਅਤੇ ਉਸ ਤੋਂ ਬਾਅਦ ਜਿਹੜੇ ਸ਼ਬਦ ਉਹ ਲਿਖਦੇ ਹਨ, ਸਿੱਧੰ ਆਇਆ ਹੈ, ਔਰ ਇਹ ਇੱਕ ਆਸ਼ੀਰਵਾਦ ਹੁੰਦੀ ਹੈ। ਪਹਿਲਾਂ ਓਂ ਫਿਰ ਸਿੱਧੰ ਆਇਆ ਹੈ, ਇਹ ਸ਼ਬਦ ਲਿਖਦੇ ਹਨ। ਉਸ ਤੋਂ ਬਾਅਦ ਫਿਰ ਜਿਵੇਂ ਸੰਸਕ੍ਰਿਤ ਦੇ 16 ਸਵਰ ਨੇ, ਉਹਨਾਂ ਦੁਆਰਾ ਬੱਚਿਆਂ ਨੂੰ ਉਪਦੇਸ਼ ਦਿੰਦੇ ਹਨ। ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਸਕ੍ਰਿਤ ਦੇ ਵਿਦਵਾਨ ਪੰਡਿਤ ਨੂੰ ਉਹਨਾਂ ਸਵਰ ਅੱਖਰਾਂ ਦੁਆਰਾ ਜੋ ਉਪਦੇਸ਼ ਬਖਸ਼ੇ ਹਨ ਉਹਨਾਂ ਦੀ ਵਿਚਾਰ ਚੱਲ ਰਹੀ ਹੈ। ਓਂ ਸਿੱਧੰ ਆਏ, ਇਹਨਾਂ ਸ਼ਬਦਾਂ ਦੀ ਇਹਨਾਂ ਅੱਖਰਾਂ ਦੀ ਵਿਚਾਰ ਹੋ ਚੁੱਕੀ ਹੈ। ਹੁਣ ਉਹ ਸੰਸਕ੍ਰਿਤ ਵਰਣਮਾਲਾ ਦੇ ਅੰਦਰ ਇੱਕ ਛੋਟੀ ਈ ਦੂਸਰੀ ਬੜੀ ਈ ਇਹ ਦੋ ਅੱਖਰ ਆਉਂਦੇ ਨੇ ਜਿਨ੍ਹਾਂ ਨੂੰ ਪੰਜਾਬੀ ਦੀ ਮੁਹਾਰਨੀ ਦੇ ਵਿੱਚ ਇੱਕ ਈੜੀ ਨੂੰ ਸਿਹਾਰੀ ਦੇ ਨਾਲ ਉਚਾਰਨ ਹੁੰਦਾ ਹੈ। ਈੜੀ ਨੂੰ ਸਿਹਾਰੀ ਇਹ ਅਤੇ ਈੜੀ ਨੂੰ ਬਿਹਾਰੀ ਈ ਕਹਿ ਕੇ ਉਚਾਰਨ ਕੀਤੀ ਜਾਂਦੀ ਹੈ। ਇਸ ਨੂੰ ਹਿੰਦੀ ਵਿੱਚ ਛੋਟੀ ਏ ਅਤੇ ਬੜੀ ਏ ਕਹਿ ਕੇ ਪੁਕਾਰਿਆ ਜਾਂਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਸੰਸਕ੍ਰਿਤ ਦੇ ਸਵਰ ਨੇ ਉਹਨਾਂ ਵਿੱਚ ਛੋਟੀ ਈ ਅਤੇ ਬੜੀ ਈ ਇਹਨਾਂ ਦੁਆਰਾ ਅੱਗੇ ਦੋ ਸ਼ਲੋਕਾਂ ਦੇ ਵਿੱਚ ਅਤੇ ਦੋ ਪੌੜੀਆਂ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਹਿਲਾਂ ਛੋਟੀ ਈ ਦੁਆਰਾ ਗੁਰੂ ਮਹਾਰਾਜ ਨੇ ਉਪਦੇਸ਼ ਇਸ ਸ਼ਲੋਕ ਦੇ ਵਿੱਚ ਉਚਾਰਨ ਕੀਤਾ ਹੈ। ਲਓ ਆਪ ਸੰਗਤਾਂ ਪਵਿੱਤਰ ਬਾਣੀ ਦੀ ਸ਼ਲੋਕ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਆਵਤ ਹੁਕਮ ਬਿਨਾਸ ਹੁਕਮ ਆਗਿਆ ਭਿੰਨ ਨ ਕੋਏ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆ ਗੁਰਮੁਖੋ, ਜੋ ਵੀ ਜੀਵ ਸੰਸਾਰ ਦੇ ਵਿੱਚ ਆਉਂਦੇ ਹਨ ਉਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਆਉਂਦੇ ਹਨ ਅਤੇ ਬਿਨਾਸ ਹੁਕਮ 'ਤੇ ਜਿਹੜੇ ਨਾਸ ਹੁੰਦੇ ਨੇ ਮਰਦੇ ਨੇ ਉਹ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਮਰਦੇ ਹਨ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਬਚਨ ਹੈ, ਜੰਮਣ ਮਰਨਾ ਹੁਕਮ ਹੈ, ਪਾਣੇ ਆਵੇ ਜਾਏ। ਜੰਮਣਾ ਅਤੇ ਮਰਨਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਨਾ ਕੋਈ ਆਪਣੀ ਮਰਜ਼ੀ ਨਾਲ ਜਨਮ ਹੀ ਲੈ ਸਕਦਾ ਹੈ, ਨਾ ਹੀ ਕੋਈ ਮਰ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਵਿੱਚ ਵੀ ਲਿਖਿਆ ਹੈ, ਜੋਰ ਨਾ ਜੀਵਨ ਮਰਨ ਨਹਿ ਜੋਰ। ਨਾ ਕਿਸੇ ਦਾ ਜਿਉਣ ਦੇ ਵਿੱਚ ਜ਼ੋਰ ਚੱਲਦਾ, ਨਾ ਮਰਨ ਦੇ ਵਿੱਚ ਹੀ ਕਿਸੇ ਦਾ ਜ਼ੋਰ ਚੱਲਦਾ ਹੈ। ਇਹ ਸਾਰਾ ਕੁਝ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਵਤ ਕਿਨੈ ਨਾ ਰੱਖਿਆ ਜਾਵਤ ਕਿਉਂ ਰੱਖਿਆ ਜਾਏ। ਜਦੋਂ ਜੀਵ ਜਨਮ ਲੈਂਦਾ ਹੈ ਇਹਦੇ ਆਉਣ ਦਾ ਸਮਾਂ ਪੂਰਾ ਹੁੰਦਾ, ਉਸ ਵੇਲੇ ਆਉਂਦੇ ਨੂੰ ਵੀ ਕੋਈ ਨਹੀਂ ਰੋਕ ਸਕਦਾ। ਜੇ ਕੋਈ ਆਉਂਦੇ ਨੂੰ ਨਹੀਂ ਰੋਕ ਸਕਦਾ ਤਾਂ ਜਾਣ ਤੋਂ ਕਿਵੇਂ ਇਸ ਨੂੰ ਰੁਕਿਆ ਜਾ ਸਕਦਾ। ਇਹ ਸਭ ਕੁਝ ਵਾਹਿਗੁਰੂ ਦੇ ਹੁਕਮ ਦੀ ਖੇਡ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਗੁਰਮੁਖੋ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਰੇ ਜੀਵ ਆਉਂਦੇ ਨੇ ਅਤੇ ਹੁਕਮ ਦੇ ਵਿੱਚ ਹੀ ਨਾਸ ਹੁੰਦੇ ਹਨ। ਆਗਿਆ ਭਿੰਨ ਨਾ ਕੋਈ, ਵਾਹਿਗੁਰੂ ਦੀ ਆਗਿਆ ਤੋਂ ਭਿੰਨ, ਆਗਿਆ ਤੋਂ ਬਾਹਰ, ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ।
ਆਵਨ ਜਾਣਾ ਤਿਹ ਮਿਟੈ ਨਾਨਕ ਜਿਹ ਮਨ ਸੋਏ।
ਸੱਚੇ ਪਾਤਸ਼ਾਹ ਜੀਵ ਦਾ ਆਵਾਗਮਨ ਵੀ ਮਿਟ ਸਕਦਾ ਹੈ। ਹਜ਼ੂਰ ਕਹਿੰਦੇ ਪਾਈ ਹਾਂ, ਆਵਨ ਜਾਣਾ ਆਉਣਾ ਅਤੇ ਜਾਣਾ ਉਸੇ ਜੀਵ ਦਾ ਮਿਟ ਸਕਦਾ ਹੈ। ਨਾਨਕ ਜਿਹ ਮਨ ਸੋਏ, ਹਜ਼ੂਰ ਕਹਿੰਦੇ ਜਿਹਦੇ ਮਨ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਵਸ ਜਾਂਦਾ ਹੈ। ਜਿਹੜਾ ਉਸ ਮਾਲਕ ਦੇ ਹੁਕਮ ਨੂੰ ਬੁੱਝ ਲੈਂਦਾ ਹੈ ਉਹਦਾ ਹੀ ਆਉਣਾ ਤੇ ਜਾਣਾ ਖਤਮ ਹੁੰਦਾ ਹੈ।
ਪੌੜੀ ਇਉ ਜੀ ਬਹੁਤ ਗਰਭ ਵਾਸੇ।
ਲਓ ਛੋਟੀ ਈ ਦੁਆਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਆਰੰਭ ਕਰਦੇ ਹਨ ਪੌੜੀ ਦੇ ਅੰਦਰ। ਸਲੋਕ ਤੇ ਪੌੜੀ ਦੋਨੋਂ ਹੀ ਛੰਦ ਨੇ ਕਾਵਿ ਰਚਨਾ ਦੇ ਅੰਦਰ। ਇਉ ਜੀ ਬਹੁਤ ਗਰਭ ਵਾਸੇ, ਹਜ਼ੂਰ ਕਹਿੰਦੇ ਇਹ ਜਿਹੜੇ ਜੀਵ ਨੇ ਬਹੁਤੇ ਗਰਭ ਦੇ ਵਿੱਚ ਵਸਦੇ ਰਹੇ ਹਨ, ਕਿਉਂਕਿ ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ ਤਾਂ ਸਤਿਗੁਰੂ ਦੇ ਬਚਨ ਆਉਂਦੇ ਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਿੰਗ ਕਾਲੇ ਦੇ ਸੰਜਰੀਆ। ਇਹ ਜਿਤਨੇ ਵੀ ਜੀਵ ਸੰਸਾਰ ਵਿੱਚ ਆਏ ਨੇ ਪਹਿਲਾਂ ਬਹੁਤੇ ਗਰਭ ਦੇ ਵਿੱਚ ਵਸਦੇ ਰਹੇ ਹਨ।
ਮੋਹ ਮਗਨ ਮੀਠ ਜੋਨ ਫਾਸੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੋਹ ਮਗਨ ਮੀਠ, ਇਹ ਮਿੱਠੇ ਮੋਹ ਦੇ ਵਿੱਚ ਮਗਨ ਹੋ ਕੇ, ਕਿਉਂਕਿ ਮਾਇਆ ਦਾ ਮੋਹ, ਪਰਿਵਾਰ ਦਾ ਮੋਹ, ਦੁਨੀਆਂ ਦਾ ਮੋਹ ਬੜਾ ਮਿੱਠਾ ਲੱਗਦਾ ਹੈ। ਇਸ ਮਿੱਠੇ ਮੋਹ ਦੇ ਵਿੱਚ ਮਗਨ ਹੋ ਕੇ ਜੂਨ ਫਸੇ ਇਹ ਜੀਵ ਅਨੇਕਾਂ ਜੁਨੀਆਂ ਦੇ ਵਿੱਚ ਫਸੇ ਹਨ।
ਇਨ ਮਾਇਆ ਤ੍ਰੈ ਗੁਣ ਬਸ ਕੀਨੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜੀ ਮਾਇਆ ਹੈ, ਪਰਮੇਸ਼ਰ ਦੀ ਸ਼ਕਤੀ ਹੈ, ਇਸਨੇ ਤ੍ਰਿਗੁਣੀ ਜੀਵ ਸਾਰੇ ਵਸ ਕੀਤੇ ਹੋਏ ਨੇ, ਕਿਉਂਕਿ ਸੰਸਾਰ ਦੇ ਵਿੱਚ ਤਿੰਨ ਪ੍ਰਕਾਰ ਦੇ ਮਨੁੱਖ ਹਨ, ਉੱਤਮ, ਮੱਧਮ, ਕਨਿਸ਼ਟ। ਰਜੋ, ਸਤੋ, ਤਮੋ, ਤਿੰਨ ਪ੍ਰਕਾਰ ਦੀ ਸ੍ਰਿਸ਼ਟੀ ਹੈ। ਹਜ਼ੂਰ ਕਹਿੰਦੇ ਇਸ ਮਾਇਆ ਨੇ ਤਿੰਨੇ ਗੁਣਾਂ ਦੇ ਜੀਵ ਆਪਣੇ ਵਸ ਵਿੱਚ ਕੀਤੇ ਹੋਏ ਹਨ।
ਆਪਨ ਮੋਹ ਘਟੇ ਘਟ ਦੀਨੇ।
ਕਿਉਂਕਿ ਇਸ ਮਾਇਆ ਨੇ ਆਪਣਾ ਮੋਹ ਘਟਾਂ ਘਟਾਂ ਦੇ ਵਿੱਚ ਪੈਦਾ ਕਰ ਦਿੱਤਾ ਹੈ। ਕੋਈ ਜੀਵ ਐਸਾ ਨਹੀਂ ਜਿਹਦੇ ਮਨ ਦੇ ਵਿੱਚ ਮਾਇਆ ਦਾ ਮੋਹ ਨਾ ਹੋਵੇ, ਅਤੇ ਜਦੋਂ ਮਾਇਆ ਦਾ ਮੋਹ ਪੈਦਾ ਹੋ ਜਾਂਦਾ ਉਸੇ ਵੇਲੇ ਪਰਮੇਸ਼ਰ ਭੁੱਲ ਜਾਂਦਾ ਹੈ, ਅਤੇ ਪਰਮੇਸ਼ਰ ਨੂੰ ਭੁੱਲ ਜਾਣ ਕਰਕੇ ਜੀਵ ਨੂੰ ਅਤੇ ਫਿਰ ਅਨੇਕਾਂ ਜੂਨਾਂ ਦੇ ਵਿੱਚ ਭਟਕਣਾ ਪੈਂਦਾ ਹੈ।
ਇਹ ਸਾਜਨ ਕਛ ਕਹੋ ਉਪਾਇਆ।
ਲਾਉਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਸੰਤ ਮਹਾਂਪੁਰਖ ਗੁਰਮੁਖ ਵਿਅਕਤੀ ਹਨ ਉਹਨਾਂ ਦੇ ਪਾਸ ਬੇਨਤੀ ਕਰਦੇ ਹਨ, ਇਹ ਸਾਜਨ, ਇਹ ਸਾਜੇ ਸੱਜਣੋ, ਇਹ ਸਾਡੇ ਮਿੱਤਰੋ, ਮਹਾਂਪੁਰਖੋ, ਸਾਨੂੰ ਇਹਦੇ ਬਾਰੇ ਕੋਈ ਯਤਨ ਦੱਸੋ, ਕੋਈ ਐਸਾ ਕੋਈ ਉਪਰਾਲਾ ਦੱਸੋ ਜਿਹਦੇ ਨਾਲ ਸਾਡਾ ਬਚਾ ਹੋ ਸਕੇ।
ਜਾਤੇ ਤਰੋ ਬਿਖਮ ਇਹ ਮਾਇਆ।
ਐ ਸੱਜਣੋ, ਐ ਮਹਾਂਪੁਰਖੋ, ਸਾਨੂੰ ਕੋਈ ਐਸਾ ਉਪਾਉ ਦੱਸੋ ਜਾਤੇ ਤਰੋ ਬਿਖਮ ਇਹ ਮਾਇਆ, ਜਿਸ ਕਰਕੇ ਇਹ ਜਿਹੜੀ ਮਾਇਆ ਰੂਪੀ ਨਦੀ ਹੈ ਜਿਸਨੂੰ ਤਰਨਾ ਬਹੁਤ ਹੀ ਬਿਖਮ ਕਠਿਨ ਹੈ, ਅਸੀਂ ਇਸ ਮਾਇਆ ਰੂਪੀ ਨਦੀ ਤੋਂ ਪਾਰ ਹੋ ਜਾਈਏ, ਕੋਈ ਐਸਾ ਉਪਾਉ ਦੱਸੋ, ਕੋਈ ਇਹੋ ਜਿਹਾ ਢੰਗ ਤਰੀਕਾ ਦੱਸੋ।
ਕਰ ਕਿਰਪਾ ਸਤਸੰਗ ਮਿਲਾਏ।
ਲੋ ਅੱਗੋਂ ਗੁਰਮੁਖ ਜਨ ਇਹ ਜਵਾਬ ਦਿੰਦੇ ਹਨ ਬਈ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਸਤਸੰਗ ਮਿਲਾਏ। ਸਤਸੰਗ ਹੈ ਗੁਰੂ ਦੀ ਸੰਗਤ, ਜੈ ਸਤਿਗੁਰ ਤਹਿ ਸਤਸੰਗਤ ਬਣਾਈ। ਜਿਹੜੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ ਉਹ ਇਹ ਗੱਲ ਜਗਿਆਸੂ ਨੂੰ ਦੱਸਦੇ ਹਨ ਕਿ ਜੇ ਤੂੰ ਮਾਇਆ ਤੋਂ ਬਚਣਾ ਚਾਹੁੰਦਾ ਤੇ ਸਤਿਗੁਰੂ ਦੀ ਸੰਗਤ ਵਿੱਚ ਚਲਿਆ ਜਾ, ਜਿਸ ਉੱਤੇ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ, ਕਿਰਪਾ ਕਰਕੇ ਸਤਸੰਗਤ ਦੇ ਨਾਲ ਮਿਲਾ ਦਿੰਦਾ ਹੈ।
ਨਾਨਕ ਤਾਕੈ ਨਿਕਟ ਨਾ ਮਾਏ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹਨਾਂ ਦੇ ਨੇੜੇ ਮਾਇਆ ਨਹੀਂ ਆ ਸਕਦੀ, ਕਿਉਂਕਿ ਸਤਿਗੁਰੂ ਨੇ ਮਾਇਆ ਨੂੰ ਸਪਣੇ ਨਾਲ ਤਸ਼ਬੀਹ ਦਿੱਤੀ ਹੈ। ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸੀ ਹੀ ਕਹੋ ਫਿਰ ਖਾਏ। ਅਤੇ ਜਿਵੇਂ ਜਿਹੜੀ ਸਪਣੀ ਹੈ ਬਾਕੀ ਤਾਂ ਸਭ ਦੇ ਡੰਗ ਮਾਰਦੀ ਹੈ, ਪਰ ਜੇ ਕੋਈ ਗਾਰੜੂ ਹੋਵੇ ਜਿਸਨੇ ਗਰੜ ਦਾ ਮੰਤਰ ਸਿੱਧ ਕੀਤਾ ਹੋਵੇ ਉਹਦੇ ਕੋਲੋਂ ਇਹ ਮਾਇਆ ਡਰਦੀ ਹੈ। ਭਾਵ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਗਾਰੜੂ ਨੇ ਜਿਨ੍ਹਾਂ ਨੇ ਗੁਰ ਮੰਤਰ ਸਿੱਧ ਕੀਤਾ ਹੋਇਆ ਹੈ, ਅਤੇ ਜਿਹੜੇ ਜਗਿਆਸੂ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਜੋ ਗੁਰ ਮੰਤਰ ਗਾਰੜੂ ਮੰਤਰ ਵਾਂਗ ਹੈ ਉਸਨੂੰ ਧਾਰਨ ਕਰ ਲੈਂਦੇ ਹਨ ਅਤੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਸਿਮਰਨ ਕਰਦੇ ਹਨ, ਫਿਰ ਉਹਨਾਂ ਦੇ ਨੇੜੇ ਮਾਇਆ ਰੂਪੀ ਸਪਣੀ ਵੀ ਨਹੀਂ ਆ ਸਕਦੀ। ਸਤਿਗੁਰੂ ਦੇ ਕੋਲ ਤਾਂ ਇਸਨੇ ਜਾਣਾ ਹੀ ਕੀ ਹੈ, ਪਰ ਜਿਹੜੇ ਫਿਰ ਸਤਿਗੁਰੂ ਦੇ ਕੋਲੋਂ ਗੁਰ ਮੰਤਰ ਵਾਹਿਗੁਰੂ ਮੰਤਰ ਪ੍ਰਾਪਤ ਕਰਕੇ ਉਸ ਦਾ ਜਾਪ ਅਭਿਆਸ ਸਿਮਰਨ ਕਰਦੇ ਹਨ, ਨਾਨਕ ਤਾਕੈ ਨਿਕਟ ਨਾ ਮਾਏ, ਤੇ ਫਿਰ ਮਾਇਆ ਰੂਪੀ ਸਪਣੀ ਉਹਨਾਂ ਦੇ ਨੇੜੇ ਵੀ ਨਹੀਂ ਜਾ ਸਕਦੀ।
ਸਲੋਕ ਕਿਰਤ ਕਮਾਵਨ ਸ਼ੁਭ ਅਸ਼ੁਭ ਕੀਨੇ ਤਿੰਨ ਪ੍ਰਭ ਆਪ।
ਲਾਉਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਠਵੇਂ ਸਲੋਕ ਦੇ ਵਿੱਚ ਸਾਨੂੰ ਉਪਦੇਸ਼ ਦਿੰਦੇ ਹਨ। ਉਸ ਪੰਡਿਤ ਨੇ ਸਤਿਗੁਰੂ ਦੇ ਚਰਨਾਂ ਵਿੱਚ ਸਵਾਲ ਕੀਤਾ, ਸੱਚੇ ਪਾਤਸ਼ਾਹ ਮੈਨੂੰ ਇਹ ਦੱਸੋ ਵੀ ਇਹ ਜਿਹੜਾ ਸੰਸਾਰ ਹੈ ਇਹ ਕਿਵੇਂ ਪੈਦਾ ਹੋਇਆ, ਕਿਉਂਕਿ ਆਮ ਤੌਰ 'ਤੇ ਇਹੀ ਗੱਲ ਆਖੀ ਜਾਂਦੀ ਹੈ ਵੀ ਇਹ ਪੁੰਨਾਂ ਪਾਪਾਂ ਕਰਕੇ ਹੀ ਸੰਸਾਰ ਪੈਦਾ ਹੋਇਆ। ਅਤੇ ਪਰ ਫਿਰ ਪੰਡਿਤ ਨੇ ਅੱਗੋਂ ਇਹ ਸਵਾਲ ਕੀਤਾ ਕਿ ਪੁੰਨ ਪਾਪ ਕਿਸਨੇ ਪੈਦਾ ਕੀਤੇ ਨੇ, ਇਹ ਧਰਮ ਅਤੇ ਅਧਰਮ ਕਿਸਨੇ ਪੈਦਾ ਕੀਤਾ ਹੈ। ਲਓ ਹੁਣ ਇਹਦਾ ਜਵਾਬ ਸਤਿਗੁਰੂ ਇਹ ਬਖਸ਼ਿਸ਼ ਕਰਦੇ ਹਨ। ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿੰਨ ਪ੍ਰਭ ਆਪ। ਹਜ਼ੂਰ ਕਹਿੰਦੇ ਨੇ ਭਾਈ ਜਿੰਨੇ ਵੀ ਸ਼ੁਭ ਅਤੇ ਅਸ਼ੁਭ ਭਾਵ ਚੰਗੇ ਮਾੜੇ ਕਰਮ ਨੇ, ਚਾਹੇ ਉਹ ਧਰਮ ਦੇ ਕਰਮ ਨੇ ਚਾਹੇ ਪਾਪ ਦੇ ਕਰਮ ਨੇ, ਜਿਨ੍ਹਾਂ ਨੂੰ ਆਪਾਂ ਨੇਕੀ ਅਤੇ ਬਦੀ, ਪੁੰਨ ਅਤੇ ਪਾਪ ਕਹਿ ਦਿੰਦੇ ਹਾਂ। ਕਿਰਤ ਕਮਾਵਣ, ਇਹ ਜੀਵਾਂ ਦੇ ਲਈ ਇਹ ਕਿਰਤ ਦਾ ਅਰਥ ਹੈ ਵੀ ਇਹ ਕੰਮ ਕਰਨ ਦੇ ਲਈ ਕਿੰਨੇ ਤਿੰਨ ਪ੍ਰਭ ਆਪ, ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਆਪ ਪੈਦਾ ਕੀਤੇ ਨੇ। ਇਹਦਾ ਮਤਲਬ ਇਹ ਹੈ ਵੀ ਜਿੱਥੇ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦੀ ਪੈਦਾਇਸ਼ ਕੀਤੀ ਔਰ ਉੱਥੇ ਪੁੰਨ ਪਾਪ ਰੂਪੀ ਕਰਮ ਵੀ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਪੈਦਾ ਕੀਤੇ ਹਨ।
ਬਸ ਆਪਣ ਹਉ ਹਉ ਕਰੈ ਨਾਨਕ ਬਿਨ ਹਰ ਕਹਾ ਕਮਾਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਜੀਵ ਹੈ ਪਸ਼ੂ ਵਾਂਗੂ ਅਚੇਤ ਹੈ ਔਰ ਇਹ ਸਮਝਦਾ ਹੈ ਵੀ ਇਹ ਕੰਮ ਮੈਂ ਕਰ ਰਿਹਾ ਹਾਂ, ਪੁੰਨ ਪਾਪ ਮੇਰੇ ਕਰਨ ਦੇ ਯੋਗ ਨੇ, ਇਹ ਪਸ਼ੂ ਮਨੁੱਖ ਬਸ ਮੈਂ ਕਰਦਾ ਰਹਿੰਦਾ ਹੈ ਵੀ ਇਹ ਕੰਮ ਮੈਂ ਕਰ ਰਿਹਾ ਹਾਂ। ਹਜ਼ੂਰ ਕਹਿੰਦੇ ਜਰਾ ਸੋਚਣ ਦੀ ਲੋੜ ਹੈ, ਨਾਨਕ ਬਿਨ ਹਰ ਕਹਾਂ ਕਮਾਤ, ਵੀ ਬਿਨਾਂ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਤੋਂ ਕੋਈ ਕੰਮ ਕਿਵੇਂ ਕਰ ਸਕਦਾ, ਨਹੀਂ ਕਰ ਸਕਦਾ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨੇ ਹਰ ਜੀਵ ਨੂੰ ਕੰਮ ਕਰਨ ਦੀ ਸ਼ਕਤੀ ਦਿੱਤੀ ਹੈ। ਜੇ ਉਹ ਕੰਮ ਕਰਨ ਦੀ ਸ਼ਕਤੀ ਵਾਹਿਗੁਰੂ ਖਿੱਚ ਲਵੇ ਤਾਂ ਜੀਵ ਕੀ ਕਰ ਸਕਦਾ, ਕੁਝ ਵੀ ਨਹੀਂ। ਇਸ ਲਈ ਪੁੰਨ ਪਾਪ ਸ਼ੁਭ ਅਤੇ ਅਸ਼ੁਭ ਰੂਪ ਕਰਮ ਵੀ ਵਾਹਿਗੁਰੂ ਪਰਮੇਸ਼ਰ ਨੇ ਆਪ ਕੀਤੇ ਨੇ ਅਤੇ ਸਾਰੇ ਜੀਵ ਇਹ ਸਮਝਦੇ ਨੇ ਵੀ ਇਹ ਪੁੰਨ ਪਾਪ ਅਸੀਂ ਕਰ ਰਹੇ ਹਾਂ। ਇਸੇ ਅਗਿਆਨ ਕਰਕੇ ਅਤੇ ਇਹ ਜਿਹੜੇ ਜੀਵ ਨੇ ਕਰਮਾਂ ਦੇ ਬੰਧਨ ਦੇ ਵਿੱਚ ਫਸ ਜਾਂਦੇ ਹਨ। ਪਰ ਹਜ਼ੂਰ ਕਹਿੰਦੇ ਜਰਾ ਇਹ ਸੋਚੋ, ਬਿਨਾਂ ਵਾਹਿਗੁਰੂ ਦੀ ਕਿਰਪਾ ਤੋਂ, ਬਿਨਾਂ ਉਹਦੀ ਚੇਤਨ ਸੱਤਾ ਤੋਂ, ਬਿਨਾਂ ਉਸਦੀ ਪ੍ਰੇਰਣਾ ਤੋਂ ਕੋਈ ਕੰਮ ਕਿਵੇਂ ਕਰ ਸਕਦਾ ਹੈ, ਚਾਹੇ ਕੋਈ ਚੰਗਾ ਵੀ ਹੋਵੇ ਮਾੜਾ ਵੀ ਕੰਮ, ਉਹ ਵਾਹਿਗੁਰੂ ਦੀ ਚੇਤਨ ਸੱਤਾ ਤੋਂ ਬਿਨਾਂ ਕੋਈ ਕੁਝ ਨਹੀਂ ਕਰ ਸਕਦਾ। ਹੁਣ ਫਰਜ਼ ਕਰੋ ਕਿਸੇ ਆਦਮੀ ਨੂੰ ਅਧਰੰਗ ਹੋ ਜਾਂਦਾ, ਬਿਮਾਰ ਹੋ ਕੇ ਮੰਜੇ 'ਤੇ ਪੈ ਜਾਂਦਾ, ਉਹਨੂੰ ਕਹੋ ਕਹੋ ਕੋਈ ਕੰਮ ਕਰੇ, ਚੰਗਾ ਜਾਂ ਮਾੜਾ ਕੁਛ ਵੀ ਕਰੋ, ਪਰ ਨਹੀਂ ਕੁਛ ਕਰ ਸਕਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਸ਼ਕਤੀ ਤਾਂ ਵਾਹਿਗੁਰੂ ਦਿੰਦਾ ਹੈ, ਬਾਕੀ ਜਿਹੜੀ ਇਹ ਚੋਣ ਹੈ ਮਨੁੱਖ ਦੀ ਆਪਣੀ ਹੁੰਦੀ ਹੈ, ਚੰਗਾ ਕਰਨਾ ਜਾਂ ਮਾੜਾ ਕਰਨਾ, ਕਰਨ ਦੀ ਸ਼ਕਤੀ ਸਾਰਿਆਂ ਨੂੰ ਵਾਹਿਗੁਰੂ ਪਰਮੇਸ਼ਰ ਹੀ ਦਿੰਦਾ ਹੈ।
ਪੌੜੀ ਇੱਕ ਹੈ ਆਪ ਕਰਾਵਨ ਹਾਰਾ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਇੱਕ ਛੋਟੀ ਈ ਹੁੰਦੀ ਹੈ ਅਤੇ ਦੂਸਰੀ ਬੜੀ ਈ ਹੁੰਦੀ ਹੈ, ਬਿਹਾਰੀ ਵਾਲੀ ਈੜੀ, ਉਸ ਦੁਆਰਾ ਹੁਣ ਉਪਦੇਸ਼ ਦਿੰਦੇ ਹਨ। ਇੱਕ ਹੈ ਆਪ ਕਰਾਵਨ ਹਾਰਾ, ਹਜ਼ੂਰ ਕਹਿੰਦੇ ਨੇ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਆਪ ਕਰਾਵਣ ਹਾਰਾ, ਆਪ ਹੀ ਉਹ ਸਭ ਕੁਝ ਕਰਾਉਣ ਵਾਲਾ ਹੈ। ਇਹਦਾ ਮਤਲਬ ਇਹ ਹੈ ਉਹ ਵਾਹਿਗੁਰੂ ਕਰਨ ਕਾਰਨ ਸਮਰੱਥ ਹੈ, ਉਹ ਸਭ ਕੁਛ ਆਪ ਵੀ ਕਰ ਸਕਦਾ ਹੈ ਅਤੇ ਦੂਸਰਿਆਂ ਤੋਂ ਵੀ ਕਰਾਉਣ ਵਾਲਾ ਹੈ।
ਆਪ ਹੈ ਪਾਪ ਪੁੰਨ ਬਿਸਥਾਰਾ।
ਹੁਣ ਉਸੇ ਸਲੋਕ ਦੀ ਵਿਆਖਿਆ ਕਰਦੇ ਹਨ, ਕਿਰਤ ਕਮਾਵਣ ਸੁਭ ਅਸੁਭ ਆਪ ਹੈ ਪਾਪ ਪੁੰਨ ਵਿਸਥਾਰਾ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਪਾਪਾਂ ਅਤੇ ਪੁੰਨਾਂ ਦਾ ਵਿਸਤਾਰ ਕੀਤਾ ਹੈ। ਇਹਦਾ ਮਤਲਬ ਇਹ ਹੈ ਜਿੱਥੇ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਇਹ ਜਿਹੜੀ ਨੇਕੀ ਅਤੇ ਬਦੀ ਹੈ, ਪੁੰਨ ਅਤੇ ਪਾਪ ਨੇ, ਇਹਨਾਂ ਦਾ ਫੈਲਾਓ ਵੀ ਵਾਹਿਗੁਰੂ ਨੇ ਆਪ ਹੀ ਕੀਤਾ ਹੈ।
ਯੁਗ ਜਿਤ ਜਿਤ ਆਪ ਲਾਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਯੁਗ ਦਾ ਅਰਥ ਹੈ ਜੀਵ ਅਥਵਾ ਯੁਗ ਦਾ ਅਰਥ ਹੈ ਸੰਸਾਰ। ਇਸ ਯੁਗ ਜੀਵ ਨੂੰ ਅਥਵਾ ਸੰਸਾਰ ਨੂੰ ਜਿਸ ਜਿਸ ਪਾਸੇ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਲਾਇਆ ਹੈ, ਉਸੇ ਉਸੇ ਪਾਸੇ ਸਾਰੇ ਲੱਗੇ ਹੋਏ ਹਨ।
ਸੋ ਸੋ ਪਾਇਓ ਜੋ ਆਪ ਦਿਵਾਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹੀ ਉਹੀ ਦਾਤ ਇਸ ਜੀਵ ਨੇ ਪ੍ਰਾਪਤ ਕੀਤੀ ਹੈ ਜੋ ਆਪ ਦਿਵਾਇਓ, ਜੋ ਵਾਹਿਗੁਰੂ ਨੇ ਆਪ ਦਿਵਾਈ ਹੈ। ਇਹਦਾ ਮਤਲਬ ਇਹ ਹੈ ਵੀ ਚੰਗੇ ਮਾੜੇ ਕਰਮ ਵੀ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੇ ਨੇ ਅਤੇ ਕਿਸੇ ਵੀ ਇੱਛਾ ਨੂੰ ਲੈ ਕੇ ਆਦਮੀ ਜਿਹੋ ਜਿਹੇ ਕੰਮ ਕਰਦਾ ਹੈ ਅਤੇ ਉਹੋ ਜਿਹਾ ਫਲ, ਦੁੱਖ, ਸੁੱਖ, ਮਾਨ ਜਾਂ ਅਪਮਾਨ, ਉਹ ਵੀ ਵਾਹਿਗੁਰੂ ਪਰਮੇਸ਼ਰ ਆਪ ਹੀ ਦਵਾਉਂਦਾ ਹੈ।
ਵਾਕ ਅੰਤ ਨਾ ਜਾਣੈ ਕੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ, ਉਹਦਾ ਅੰਤ ਕੋਈ ਵੀ ਨਹੀਂ ਜਾਣ ਸਕਦਾ।
ਜੋ ਜੋ ਕਰੈ ਸੋ ਫੁਨ ਹੋਊ।
ਉਹ ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਜੋ ਜੋ ਕਰਦਾ ਹੈ ਉਹੀ ਪਾਈ ਹੁੰਦਾ ਹੈ, ਤੇ ਉਹੀ ਪਿੱਛੇ ਹੋਇਆ ਤੇ ਹੋਊ, ਅੱਗੇ ਨੂੰ ਵੀ ਉਹੀ ਹੋਵੇਗਾ।
ਇੱਕ ਕਹਿ ਤੇ ਸਗਲਾ ਵਿਸਥਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਫੁਨ ਦਾ ਅਰਥ ਹੈ ਫਿਰ ਵੀ ਜੋ ਜੋ ਵਾਹਿਗੁਰੂ ਕਰਦਾ ਉਹੀ ਫਿਰ ਹੁੰਦਾ ਹੈ, ਪਹਿਲਾਂ ਵੀ ਹੋਇਆ ਹੁਣ ਵੀ ਹੋ ਰਿਹਾ ਅੱਗੇ ਲਈ ਵੀ ਹੋਵੇਗਾ। ਇੱਕ ਹੈ ਤੇ ਸਗਲਾ ਵਿਸਥਰ। ਹਜ਼ੂਰ ਕਹਿੰਦੇ ਉਹ ਵਾਹਿਗੁਰੂ ਇੱਕ ਹੈ, ਉਸ ਇੱਕ ਤੋਂ ਹੀ ਓਅੰਕਾਰ ਰੂਪ ਹੋ ਕੇ ਤੇ ਵਾਹਿਗੁਰੂ ਪਰਮੇਸ਼ਰ ਨੇ ਸਾਰਾ ਪਸਾਰਾ ਕੀਤਾ ਹੈ।
ਨਾਨਕ ਆਪ ਸਵਾਰਨ ਹਾਰਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਜਿੱਥੇ ਸਾਰੇ ਸੰਸਾਰ ਦਾ ਵਿਸਤਾਰ ਕਰਦਾ ਹੈ ਤੇ ਫਿਰ ਇਹਨੂੰ ਸਵਾਰਨ ਵਾਲਾ ਵੀ ਉਹੀ ਹੈ। ਜਿਵੇਂ ਕੋਈ ਚਿੱਤਰਕਾਰ ਚਿੱਤਰ ਬਣਾਉਂਦਾ ਹੈ, ਪਹਿਲਾਂ ਉਸਦਾ ਖਾਕਾ ਉਲੀਕਦਾ ਹੈ, ਫਿਰ ਉਹਦੇ ਵਿੱਚ ਰੰਗ ਭਰਦਾ ਹੈ ਤੇ ਉਹਨੂੰ ਸਜਾਉਂਦਾ ਹੈ, ਸਵਾਰਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਨੇ ਜਿੱਥੇ ਸੰਸਾਰ ਦਾ ਫੈਲਾਓ ਕੀਤਾ ਹੈ ਤੇ ਫਿਰ ਇਹਦੇ ਵਿੱਚ ਰੰਗ ਵੀ ਉਸੇ ਨੇ ਭਰੇ ਨੇ, ਇਸ ਨੂੰ ਸੁੰਦਰ ਵੀ ਉਸਨੇ ਬਣਾਇਆ ਹੈ।
ਸਲੋਕ ਰਾਚ ਰਹੇ ਬਨਤਾ ਬਿਨੋਦ ਕੁਸਮ ਰੰਗ ਬਿਖ ਸੋਰ।
ਲਾਹੁਣ ਜੋ ਸੰਸਕ੍ਰਿਤ ਦੀ ਵਰਣਮਾਲਾ ਹੈ ਉਹਦੇ ਵਿੱਚ ਦੋ ਸਵਾਰ ਹੋਰ ਵੀ ਆਉਂਦੇ ਨੇ ਵੀ ਜਿਨ੍ਹਾਂ ਨੂੰ ਰੀ ਰਰੀ ਦੇ ਧੁਨੀ ਨਾਲ ਸੰਬੋਧਨ ਕੀਤਾ ਜਾਂਦਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਪਹਿਲਾ ਸਵਰ ਰੀ ਹੈ, ਦੂਸਰਾ ਰਰੀ ਹੈ। ਹੁਣ ਪਹਿਲੇ ਰੀ ਸਵਰ ਦੁਆਰਾ ਉਪਦੇਸ਼ ਦਿੰਦੇ ਹਨ ਕਿਉਂਕਿ ਰੀ ਨੂੰ ਰਾਰਾ ਅਖਰੀ ਲੱਗਦਾ ਹੈ। ਰਾਚ ਰਹੇ ਬਨਤਾ ਬਨੋਦ ਕੁਸਮ ਰੰਗ ਬਿਕਸੁਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿੰਨੇ ਵੀ ਦੁਨੀਆਂ ਦੇ ਪੁਰਸ਼ ਹਨ, ਰਾਚ ਰਹੇ ਬਨਤਾ ਬਨੋਦ। ਬਨਤਾ ਦਾ ਅਰਥ ਹੈ ਇਸਤਰੀ, ਵੀ ਇਸਤਰੀ ਦੇ ਬਨੋਦ ਦਾ ਅਰਥ ਹੈ ਜਿਹੜੇ ਭੋਗ ਬਿਲਾਸ ਨੇ ਉਹਨਾਂ ਦੇ ਵਿੱਚ ਹੀ ਰਾਚ ਰਹੇ ਤਦਾਕਾਰ ਰਹਿੰਦੇ ਨੇ। ਤੇ ਕੁਸਮ ਰੰਗ ਬਿਖਸੋਰ, ਤੇ ਇੱਥੇ ਬਸ ਹੀ ਨਹੀਂ, ਹਜ਼ੂਰ ਕਹਿੰਦੇ ਨੇ ਕੁਸਮ ਰੰਗ ਬਿਖਸੋਰ ਵੀ ਜਿਹੜੇ ਕੁਸਮ ਦਾ ਅਰਥ ਹੈ ਵੀ ਜਿਹੜੀ ਕੁਸੁੰਬੀ ਰੰਗ ਦੀ, ਬਿਖ ਦਾ ਅਰਥ ਹੈ ਜ਼ਹਿਰ, ਉਸ ਤੋਂ ਭਾਵ ਲੈਣਾ ਸ਼ਰਾਬ ਤੇ ਜਿਹੜੇ ਹੋਰ ਨਸ਼ੇ ਨੇ, ਜਿਹੜੇ ਕੁਸਮ ਰੰਗ ਜਿਹੜੇ ਫੁੱਲਾਂ ਦੇ ਰੰਗ ਵਾਲੀ ਭਾਵ ਕੁਸੁੰਬੀ ਰੰਗ ਦੀ, ਬਿਖ ਦਾ ਅਰਥ ਹੈ ਜ਼ਹਿਰ, ਸ਼ਰਾਬ ਹੈ ਤੇ ਸੋਰ ਦਾ ਸੁਰਾ ਸ਼ਬਦ ਮੰਨ ਕੇ ਵੀ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਨਾਲ ਉਹਦੀ ਵੀ ਲੋਕ ਵਰਤੋਂ ਕਰਦੇ ਨੇ ਕਿਉਂਕਿ ਆਮ ਤੌਰ 'ਤੇ ਨਸ਼ੇ ਵਿਸ਼ੇ ਦਾ ਸੰਬੰਧ ਹੁੰਦਾ। ਇਸੇ ਲਈ ਗੁਰੂ ਮਹਾਰਾਜ ਨੇ ਦੋਵੇਂ ਗੱਲਾਂ ਇੱਥੇ ਇਕੱਠੀਆਂ ਲਿਖੀਆਂ ਨੇ ਵੀ ਜਿਹੜੇ ਲੋਕ ਬਹੁਤੇ ਭੋਗ ਬਿਲਾਸਾਂ ਦੇ ਵਿੱਚ ਖਚਤ ਰਹਿੰਦੇ ਨੇ ਅਤੇ ਫਿਰ ਉਹ ਸ਼ਰਾਬਾਂ ਕਬਾਬਾਂ ਦੇ ਵੀ, ਹੋਰ ਕਈ ਤਰ੍ਹਾਂ ਦੇ ਨਸ਼ਿਆਂ ਦੇ ਵੀ ਆਦੀ ਹੋ ਜਾਂਦੇ ਹਨ। ਜਾਂ ਇਸਦਾ ਦੂਜਾ ਅਰਥ ਇਉਂ ਵੀ ਕੀਤਾ ਹੈ ਕੁਸਮ ਰੰਗ ਬਿਖਸੁਰ ਵੀ ਜਿਹੜੇ ਆਦਮੀ ਇਸਤਰੀ ਦੇ ਭੋਗ ਬਿਲਾਸ ਦੇ ਵਿੱਚ ਤਦਾਕਾਰ ਰਹਿੰਦੇ ਨੇ, ਕੁਸਮ ਰੰਗ ਬਿਖਸੁਰ, ਅਤੇ ਜਿਹੜੇ ਬਿਖ ਦਾ ਅਰਥ ਹੈ ਵੀ ਜਿਹੜੀ ਜ਼ਹਿਰ ਹੈ, ਜ਼ਹਿਰ ਤੋਂ ਭਾਵ ਹੈ ਮਾਇਆ ਦਾ, ਇਹ ਸਾਰਾ ਮਾਇਆ ਦਾ ਸ਼ੋਰ ਸ਼ਰਾਬਾ ਹੈ। ਅਤੇ ਕੁਸਮ ਰੰਗ ਇਹ ਕੁਸੁੰਬੀ ਰੰਗ ਵਾਂਗੂ ਕੱਚਾ ਲੈਣ ਵਾਲਾ ਰੰਗ ਹੈ, ਭਾਵ ਮਾਇਆ ਦੇ ਸੁੱਖ ਅਤੇ ਵਿਸ਼ਿਆਂ ਦੇ ਸੁੱਖ ਹਮੇਸ਼ਾ ਰਹਿਣ ਵਾਲੇ ਨਹੀਂ ਹੈ। ਅਤੇ ਕੁਸਮ ਰੰਗ ਇਹ ਫੁੱਲਾਂ ਦੇ ਰੰਗ ਵਾਂਗੂ, ਮੌਸਮੀ ਫੁੱਲਾਂ ਦੇ ਰੰਗ ਵਾਂਗੂ ਥੋੜ੍ਹੇ ਸਮੇਂ ਲਈ ਇਹ ਰੰਗ ਹਨ।
ਨਾਨਕ ਤੇ ਸਰਨੀ ਪਰੋ ਬਿਨਸ ਜਾਏ ਮੈਂ ਮੋਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਜਾਓ, ਬਿਨਸ ਜਾਏ ਮੈਂ ਮੋਰ, ਫਿਰ ਤੁਹਾਡੇ ਮਨ ਦੇ ਵਿੱਚੋਂ ਮੈਂ ਤੇ ਮੋਰ ਦਾ ਅਰਥ ਹੈ ਮੇਰ, ਜਿਹੜੀ ਮੈਂ ਤੇ ਮੇਰੀ ਖਤਮ ਹੋ ਜਾਵੇਗੀ। ਹੁਣ ਤੇ ਹਰ ਆਦਮੀ ਇਹ ਕਹਿੰਦਾ ਨਾ ਮੈਂ ਹਮ ਬੜ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ ਹੈ ਬੁੱਧ ਕਬ ਹੈ ਨਾ ਨਾਸੀ। ਫਿਰ ਮੋਰ ਦਾ ਅਰਥ ਵੀ ਮੇਰ ਵੀ ਕਰਦਾ, ਆਹ ਵੀ ਚੀਜ਼ ਮੇਰੀ ਹੈ, ਆਹ ਵੀ ਮੇਰੀ ਹੈ। ਹਜ਼ੂਰ ਕਹਿੰਦੇ ਨੇ ਤੁਸੀਂ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਓ, ਸਭ ਕੁਝ ਉਹਦੇ ਹਵਾਲੇ ਕਰ ਦਿਓ ਤੇ ਫਿਰ ਤੁਹਾਡੀ ਮੈਂ ਤੇ ਮੇਰ ਨਾਸ ਹੋ ਸਕਦੀ ਹੈ।
ਪੌੜੀ ਰੇ ਮਨ ਬਿਨ ਹਰ ਜਹਿਰ ਚਹੋ ਤਹਿ ਤਹਿ ਬੰਧਨ ਪਾਹੇ।
ਲਾਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਛੋਟੀ ਰੀ ਹੈ ਉਸ ਦੁਆਰਾ ਉਪਦੇਸ਼ ਦਿੰਦੇ ਹਨ। ਰੇ ਮਨ ਬਿਨ ਹਰ ਜਹਿਰ ਚਹੋ, ਐ ਮਨਾ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਜਿੱਥੇ ਜਿੱਥੇ ਵੀ ਤੂੰ ਰਚਦਾ ਹੈ, ਚਾਹੇ ਜੜ ਮਾਇਆ ਹੈ, ਚੇਤਨ ਮਾਇਆ ਹੈ, ਚਾਹੇ ਕੋਈ ਨਸ਼ਾ ਹੈ, ਚਾਹੇ ਵਿਸ਼ਾ ਹੈ, ਚਾਹੇ ਕੋਈ ਪਦਾਰਥ ਹੈ, ਚਾਹੇ ਕੋਈ ਹੋਰ ਰਸ ਹੈ, ਵਾਹਿਗੁਰੂ ਨੂੰ ਛੱਡ ਕੇ ਜਿੱਥੇ ਜਿੱਥੇ ਵੀ ਤੂੰ ਰਚਦਾ ਹੈ ਤਹਿ ਤਹਿ ਬੰਧਨ ਪਾਏ। ਹਜ਼ੂਰ ਕਹਿੰਦੇ ਭਾਈ ਉੱਥੇ ਉੱਥੇ ਤੇਰੇ ਗਲ ਵਿੱਚ ਬੰਧਨ ਪੈ ਜਾਂਦੇ ਨੇ। ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਅਸੀਂ ਜਿੱਥੇ ਜਿੱਥੇ ਵੀ ਖਚਤ ਹੁੰਦੇ ਹਾਂ, ਕਿਸੇ ਰਸ ਵਿੱਚ, ਕਿਸੇ ਪਦਾਰਥ ਵਿੱਚ, ਕਿਸੇ ਨਸ਼ੇ ਵਿੱਚ, ਕਿਸੇ ਵਿਸ਼ੇ ਦੇ ਵਿੱਚ, ਜਾਂ ਮਾਇਆ ਦੇ ਕਿਸੇ ਰੰਗ ਦੇ ਵਿੱਚ, ਵੀ ਉੱਥੇ ਉੱਥੇ ਸਾਨੂੰ ਬੰਧਨ ਪੈ ਜਾਂਦੇ ਹਨ।
ਜਿਹ ਬਿਧ ਕਤਹੂ ਨਾ ਛੂਟੀਐ ਸਾਕਤ ਤੇਊ ਕਮਾਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਕਤ ਪੁਰਸ਼ ਉਹ ਜਿਹੇ ਕੰਮ ਕਰਦੇ ਨੇ ਵੀ ਜਿਸ ਤਰੀਕੇ ਦੇ ਨਾਲ ਕਦੇ ਵੀ ਛੁੱਟਿਆ ਨਹੀਂ ਜਾ ਸਕਦਾ। ਭਾਵ ਐਸੇ ਭੈੜੇ ਕੰਮ, ਖੋਟੇ ਕੰਮ ਕਰਦੇ ਹਨ ਜਿਸ ਕਰਕੇ ਕਰਤਾ ਭੋਗਤਾ ਦੇ, ਹਉਮੈ ਹੰਕਾਰ ਦੇ, ਵਿਸ਼ੇ ਵਾਸ਼ਨਾ ਦੇ ਬੰਧਨ ਪਏ ਹੀ ਰਹਿੰਦੇ ਨੇ, ਤੇ ਫਿਰ ਉਹਨਾਂ ਤੋਂ ਛੁੱਟਣਾ ਬਹੁਤ ਔਖਾ ਹੈ।
ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰ ਅਫਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਜੀਵ ਨੇ ਕਰਮ ਰਤ, ਵੀ ਕਰਮਾਂ ਦੇ ਨਾਲ ਪ੍ਰੇਮ ਕਰਕੇ ਤੇ ਹਾਂ ਹਉ ਕਰਤੇ ਤੇ ਮੈਂ ਕਰਦੇ ਹੋਏ ਸਾਰੇ ਕੰਮ ਕਰਦੇ ਨੇ, ਅਥਵਾ ਅਨਵੇਂ ਕਰਕੇ ਉਹ ਵੀ ਅਰਥ ਮਹਾਂਪੁਰਖ ਕਰਦੇ ਸਨ। ਹਉ ਹਉ ਕਰਤੇ ਕਰਮ ਰਤ, ਵੀ ਹਉ ਹਉ ਦਾ ਅਰਥ ਹੈ ਮੈਂ ਦੇ ਵਿੱਚ, ਰਤ ਦਾ ਅਰਥ ਹੈ ਮਗਨ ਹੋ ਕੇ, ਮੈਂ ਦੇ ਵਿੱਚ ਆਪਣੇ ਮਨ ਨੂੰ ਐਨ ਰੰਗ ਕੇ ਕਰਤੇ ਕਰਮ। ਇਹ ਜਿਹੜੇ ਜੀਵ ਨੇ ਭਾਈ ਕਰਮ ਕਰ ਰਹੇ ਨੇ, ਮੈਂ ਦੇ ਵਿੱਚ ਖਚਤ ਹੋ ਕੇ ਜੀਵ ਕਰਮ ਕਰਦੇ ਹਨ, ਤਾਂ ਕੋ ਪਾਰੇ ਅਫਾਰ, ਵੀ ਉਹਨਾਂ ਦਾ ਜਿਹੜਾ ਭਾਈ ਜਿਹੜਾ ਪਾਰ ਹੈ, ਅਫਾਰ ਦਾ ਅਰਥ ਹੈ ਫੜਨ ਤੋਂ ਰਹਿਤ, ਬਹੁਤ ਭਾਰੀ ਸਿਰ ਉੱਤੇ ਚੜ ਜਾਂਦਾ ਹੈ, ਅਥਵਾ ਅਫਾਰ ਦਾ ਅਰਥ ਵੀ ਜਿਹੜਾ ਅਫਰੇਵੇਂ ਦਾ ਪਾਰ, ਤਾਂ ਕੋ ਪਾਰ ਅਫਾਰ, ਅਫਾਰ ਦਾ ਅਰਥ ਹੈ ਵੀ ਅਫਾਰਾ, ਅਫਾਰੇ ਤੋਂ ਭਾਵ ਲੈਣਾ ਹੰਕਾਰ ਦਾ, ਤਾਂ ਕੋ ਪਾਰ ਅਫਾਰ ਜਿਹੜੇ ਅਸੀਂ ਹਉ ਆਸ਼ਰਿਤ ਕਰਮ ਕਰਦੇ ਹਾਂ, ਫਿਰ ਉਹਨਾਂ ਦੇ ਨਾਲ ਹੰਕਾਰ ਦਾ, ਅਫਾਰੇ ਦਾ ਬਹੁਤਾ ਭਾਵ ਸਾਡੇ ਸਿਰ ਤੇ ਚੜ ਜਾਂਦਾ ਹੈ।
ਪ੍ਰੀਤ ਨਹੀਂ ਜੋ ਨਾਮ ਸਿਓ ਤਉ ਇਉ ਕਰਮ ਵਿਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਸਾਡੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰੀਤੀ ਨਹੀਂ ਪੈਦਾ ਹੋਈ ਤਉ ਇਉ ਕਰਮ ਵਿਕਾਰ, ਤਾਂ ਇਹ ਜਿਹੜੇ ਸਾਰੇ ਕਰਮ ਨੇ, ਵਿਕਾਰ ਦਾ ਅਰਥ ਹੈ ਬੇਕਾਰ ਨੇ, ਫਜੂਲ ਨੇ, ਜਾਂ ਇਹ ਸਾਰੇ ਹੀ ਜਿਹੜੇ ਕੰਮ ਨੇ ਬੇਕਾਰ, ਖੋਟੇ ਹੀ ਨੇ, ਇਹਨਾਂ ਦੁਆਰਾ ਸਾਨੂੰ ਲਾਭ ਦੀ ਥਾਂ ਤੇ ਨੁਕਸਾਨ ਹੀ ਹੁੰਦਾ ਹੈ।
ਵਾਦੇ ਜਮ ਕੀ ਜੇਵਰੀ ਮਿੱਠੀ ਮਾਇਆ ਰੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਜੀਵ ਵੀ ਇਸ ਮਿੱਠੀ ਮਾਇਆ ਦੇ ਰੰਗ ਦੇ ਵਿੱਚ ਫਸ ਜਾਂਦੇ ਹਨ, ਵਾਦੇ ਜਮ ਕੀ ਜੇਵਰੀ, ਫਿਰ ਉਹ ਜਮਾਂ ਦੀ ਜੇਵਰੀ ਦਾ ਅਰਥ ਹੈ ਫਾਹੀ ਦੇ ਵਿੱਚ ਵੱਜ ਜਾਂਦੇ ਨੇ। ਆ ਜਿਹੜੇ ਮਿੱਠੀ ਮਾਇਆ ਦੇ ਰੰਗ ਮੋਹ ਦੇ ਵਿੱਚ ਫਸ ਜਾਂਦੇ ਹੈ, ਤੇ ਫਿਰ ਉਹੀ ਜਮਾਂ ਦੀ ਫਾਹੀ ਦੇ ਵਿੱਚ ਫਸਦੇ ਹਨ।
ਪਰਮ ਕੇ ਮੋਹੇ ਨਹਿ ਬੁਝੈ ਸੋ ਪ੍ਰਭ ਸਦਹੂ ਸੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੀ ਪਰਮ ਦੇ ਮੋਹੇ ਮੂਰਛਿਤ ਕੀਤੇ ਹੋਏ ਨੇ, ਇਸੇ ਲਈ ਇਹ ਇਸ ਗੱਲ ਨੂੰ ਸਮਝਦੇ ਨਹੀਂ ਵੀ ਉਹ ਵਾਹਿਗੁਰੂ ਪਰਮੇਸ਼ਰ ਤਾਂ ਹਮੇਸ਼ਾ ਸਾਡੇ ਨਾਲ ਹੀ ਵਸ ਰਿਹਾ ਹੈ। ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਭੰਗੰਗ ਬਪੂਤੇ, ਪਰ ਭਰਮ ਦੇ ਮੋਹੇ ਹੋਏ ਜੀਵ ਇਸ ਗੱਲ ਨੂੰ ਸਮਝਦੇ ਨਹੀਂ, ਉਹ ਵਾਹਿਗੁਰੂ ਤਾਂ ਸਭ ਦੇ ਨਾਲ ਵਸ ਰਿਹਾ ਹੈ।
ਲਿਖ ਗਣਤ ਨਾ ਛੂਟੀਐ ਕਾਚੀ ਭੀਤ ਨਾ ਸੁਧ।
ਸਦਹੂ ਦਾ ਅਰਥ ਹੈ ਹਮੇਸ਼ਾ, ਉਹ ਵਾਹਿਗੁਰੂ ਹਮੇਸ਼ਾ ਨਾਲ ਵਸ ਰਿਹਾ ਹੈ। ਹਜ਼ੂਰ ਕਹਿੰਦੇ ਨੇ ਲਿਖ ਗਣਤ ਨਾ ਛੂਟੀਐ, ਜੇ ਕੋਈ ਆਪਣੇ ਕਰਮਾਂ ਦਾ ਲੇਖਾ ਗਿਣ ਲੱਗ ਜਾਵੇ ਤਾਂ ਹਜ਼ੂਰ ਕਹਿੰਦੇ ਨੇ ਕਿਸੇ ਤਰ੍ਹਾਂ ਵੀ ਜੀਵ ਛੁੱਟ ਨਹੀਂ ਸਕਦਾ। ਕਿਉਂ? ਕਾਚੀ ਭੀਤ ਨਾ ਸੁਧ, ਇਹ ਜਿਹੜਾ ਸਾਡਾ ਸਰੀਰ ਹੈ ਤੇ ਕੱਚੀ ਕੰਧ ਵਾਂਗ ਹੈ, ਇਹਨੂੰ ਜਿੰਨਾ ਮਰਜ਼ੀ ਧੋ ਲਓ ਇਹ ਕਦੇ ਸ਼ੁੱਧ ਹੋ ਨਹੀਂ ਸਕਦਾ। ਕੱਚੀ ਕੰਧ ਜਿਹੜੀ ਮਿੱਟੀ ਦੀ ਕੰਧ ਬਣੀ ਹੋਵੇ, ਗਾਰੇ ਦੀ ਕੰਧ ਬਣੀ ਹੋਵੇ, ਉਹਨੂੰ ਜਿੰਨਾ ਮਰਜ਼ੀ ਪਾਣੀ ਨਾਲ ਧੋਈ ਜਾਓ, ਵਿੱਚੋਂ ਮਿੱਟੀ ਗਾਰ ਨਿਕਲਦੀ ਰਹਿੰਦੀ ਹੈ, ਉਹ ਮੈਲ ਨਿਕਲਣ ਨੂੰ ਹਟ ਨਹੀਂ ਸਕਦੀ, ਕਿਉਂਕਿ ਕੱਚੀ ਕੰਧ ਹੈ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਇਹ ਸਰੀਰ ਵੀ ਕੱਚੀ ਕੰਧ ਹੈ, ਇਹਨੂੰ ਜਿੰਨਾ ਮਰਜ਼ੀ ਧੋਈ ਜਾਓ, ਜਿੰਨਾ ਮਰਜ਼ੀ ਨਵਾਈ ਜਾਓ, ਜਿੰਨਾ ਮਰਜ਼ੀ ਸਾਫ਼ ਕਰ ਲਓ, ਜਿੰਨਾ ਮਰਜ਼ੀ ਇਸ ਨੂੰ ਸ਼ੁੱਧ ਕਰਨ ਦਾ ਯਤਨ ਕਰੋ, ਪਰ ਇਹ ਕੱਚੀ ਕੰਧ ਕਦੇ ਸ਼ੁੱਧ ਨਹੀਂ ਹੋ ਸਕਦੀ। ਤੁਸੀਂ ਆਪਣੇ ਸਰੀਰ ਨੂੰ ਠੀਕ ਹੈ, ਇੱਕ ਵਾਰੀ ਆਪਾਂ ਇਸ਼ਨਾਨ ਕਰ ਲੈਂਦੇ ਹਾਂ, ਵੀ ਸੋਚ ਲੈਂਦੇ ਹਾਂ ਵੀ ਚਲੋ ਸਰੀਰ ਹੁਣ ਸ਼ੁੱਧ ਹੋ ਗਿਆ, ਪਰ ਥੋੜ੍ਹੀ ਦੇਰ ਬਾਅਦ ਸਾਡੇ ਸਰੀਰ ਨੂੰ ਪਸੀਨਾ ਆ ਜਾਂਦਾ ਜਾਂ ਬਾਹਰੋਂ ਮੈਲ ਲੱਗ ਜਾਂਦੀ ਹੈ, ਫਿਰ ਗੰਦਾ ਹੋ ਜਾਂਦਾ। ਇਹ ਕੱਚੀ ਕੰਧ ਹੈ ਕਿਉਂਕਿ ਇਹਦੇ ਵਿੱਚ ਵੀ ਮੈਲ ਹੈ, ਕੁਛ ਬਾਹਰੋਂ ਵੀ ਮੈਲ ਇਸ ਨੂੰ ਲੱਗਦੀ ਰਹਿੰਦੀ ਹੈ, ਇਸੇ ਲਈ ਇਹ ਸਰੀਰ 'ਤੇ ਕੱਚੀ ਕੰਧ ਵਾਂਗੂ ਕਦੇ ਸ਼ੁੱਧ ਹੋ ਹੀ ਨਹੀਂ ਸਕਦਾ। ਅਤੇ ਫਿਰ ਜੇ ਕੋਈ ਕਰਮਾਂ ਦਾ ਲੇਖਾ ਹੋਣ ਲੱਗ ਜਾਵੇ ਫਿਰ ਤਾਂ ਸਾਡੀ ਕਦੇ ਮੁਕਤੀ ਹੋ ਨਹੀਂ ਸਕਦੀ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਲੇਖੈ ਕਤਹਿ ਨਾ ਛੁਟੀਐ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਲੇਖੇ ਦੇ ਨਾਲ ਕਦੇ ਸਾਡਾ ਛੁਟਕਾਰਾ ਨਹੀਂ ਹੋ ਸਕਦਾ, ਕਿਉਂਕਿ ਸਾਡੇ ਵਿੱਚ ਔਗਣ ਬਹੁਤੇ ਨੇ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਆਪਾਂ ਤਾਂ ਵਾਹਿਗੁਰੂ ਦੀ ਮਿਹਰ ਦੇ ਨਾਲ ਹੀ ਛੁੱਟ ਸਕਦੇ ਹਾਂ। ਇਹ ਕਿਸੇ ਕਵੀ ਨੇ ਵੀ ਬੜਾ ਸੁੰਦਰ ਇੱਕ ਖਿਆਲ ਪ੍ਰਗਟਾਇਆ ਹੈ, ਉਹ ਲਿਖਦਾ ਹੈ, ਕਾਗਜ਼ ਲੇਖਾ ਜਾਉ ਕਰੋ ਕਹਾਂ ਪਜਾਵੋ ਨਾਥ, ਔਗੁਣ ਮੇਰੇ ਬਖਸ਼ੀਐ ਮਾਥੇ ਧਰੀਐ ਹੱਥ। ਜੇ ਕਾਗਜ਼ ਲੈ ਕੇ ਅਤੇ ਕਲਮ ਲੈ ਕੇ ਮੇਰੇ ਕਰਮਾਂ ਦਾ ਲੇਖਾ ਕਰਨ ਲੱਗ ਪਏ ਤਾਂ ਫਿਰ ਨਹੀਂ ਮੈਂ ਛੁੱਟ ਸਕਾਂਗਾ, ਬਸ ਮੇਰੇ ਸਿਰ 'ਤੇ ਮੇਰਾ ਭਰਿਆ ਹੱਥ ਰੱਖ ਦਿਓ ਤਾਂ ਹੀ ਮੇਰਾ ਛੁਟਕਾਰਾ ਹੋ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਲੇਖੇ ਦੀ ਗਿਣਤੀ ਨਾਲ ਕਦੇ ਨਹੀਂ ਛੁੱਟ ਸਕੀਦਾ, ਤੇ ਨਾ ਹੀ ਕੱਚੀ ਕੰਧ ਕਦੇ ਸ਼ੁੱਧ ਪਵਿੱਤਰ ਹੋ ਸਕਦੀ ਹੈ।
ਜਿਸ ਹੈ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਗੁਰਸਿੱਖ ਮਾਈ ਭਾਈ ਨੂੰ ਉਹ ਵਾਹਿਗੁਰੂ ਪਰਮੇਸ਼ਰ ਵੀ ਅਸਲੀ ਜਿਹੜਾ ਜੀਵਨ ਦਾ ਮਕਸਦ ਸਮਝਾ ਦਿੰਦਾ ਹੈ ਤੇ ਗੁਰਮੁਖ ਨਿਰਮਲ ਬੁੱਧ, ਫਿਰ ਉਸਦੀ ਗੁਰੂ ਦੀ ਕਿਰਪਾ ਦੇ ਨਾਲ ਨਿਰਮਲ ਬੁੱਧੀ ਹੋ ਜਾਂਦੀ ਹੈ। ਭਾਵ ਜਿਹਨੂੰ ਆਪਣੇ ਜੀਵਨ ਦੇ ਮਕਸਦ ਬਾਰੇ ਪਤਾ ਲੱਗ ਜਾਂਦਾ ਹੈ, ਫਿਰ ਉਹ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਸੇਵਾ ਸਿਮਰਨ ਨਾਮ ਬਾਣੀ ਦਾ ਅਭਿਆਸ ਕਰਦਾ ਹੈ, ਜਿਸ ਦੇ ਨਾਲ ਉਸਨੂੰ ਨਿਰਮਲ ਬੁੱਧੀ ਪ੍ਰਾਪਤ ਹੋ ਜਾਂਦੀ ਹੈ।
ਸਲੋਕ ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ।
ਲਓ ਹੁਣ ਦਸਵੇਂ ਸਲੋਕ ਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਵੀ ਕੀ ਇਹ ਮਨੁੱਖ ਬੰਧਨਾਂ ਤੋਂ ਮੁਕਤ ਵੀ ਹੋ ਸਕਦਾ ਹੈ? ਤਾਂ ਹਜ਼ੂਰ ਕਹਿੰਦੇ ਭਾਈ ਹਾਂ ਹੋ ਸਕਦਾ ਹੈ। ਟੁੱਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ, ਵੀ ਜਿਸਨੂੰ ਸਾਧੂ ਦਾ ਅਰਥ ਹੈ ਸਤਿਗੁਰੂ ਦਾ ਸੰਗ ਪ੍ਰਾਪਤ ਹੋ ਗਿਆ, ਭਾਵ ਜਿਸਨੂੰ ਪੂਰੇ ਗੁਰੂ ਦਾ ਮਿਲਾਪ ਹੋ ਗਿਆ। ਟੁੱਟੇ ਬੰਧਨ ਜਾਸ ਕੇ, ਵੀ ਫਿਰ ਭਾਈ ਜਿਸ ਦੇ ਬੰਧਨ ਟੁੱਟ ਗਏ ਅਤੇ ਹੋਆ ਸਾਧੂ ਸੰਗ, ਅਤੇ ਸਮਝ ਲਓ ਉਹਨੂੰ ਅਸਲੀ ਗੁਰੂ ਦਾ ਸੰਗ ਪ੍ਰਾਪਤ ਹੋਇਆ, ਭਾਵ ਗੁਰੂ ਦੇ ਮਿਲਾਪ ਕਰਕੇ ਹੀ ਜੀਵ ਦੇ ਬੰਧਨ ਟੁੱਟਦੇ ਹਨ।
ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਉਸ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ ਹਨ, ਨਾਨਕ ਗੂੜਾ ਰੰਗ, ਹਜ਼ੂਰ ਕਹਿੰਦੇ ਭਾਈ ਫਿਰ ਉਹਨਾਂ ਨੂੰ ਬਹੁਤ ਗੂੜਾ ਰੰਗ ਚੜ੍ਹ ਜਾਂਦਾ ਹੈ, ਭਾਵ ਪ੍ਰੇਮ ਦਾ ਰੰਗ, ਭਗਤੀ ਦਾ ਰੰਗ, ਬਹੁਤ ਗੂੜਾ ਰੰਗ ਉਹਨਾਂ ਨੂੰ ਚੜ੍ਹ ਜਾਂਦਾ ਹੈ। ਉਹ ਐਸਾ ਗੂੜਾ ਰੰਗ ਹੈ, ਕਾਇਆ ਕਾਪਰ ਚੀਰ ਬਹੁ ਫਾਰੇ ਹਾ ਰੰਗ ਨਾ ਲਹਿ ਸੁਭਾਗਾ। ਇਹ ਜਿਹੜਾ ਸਰੀਰ ਰੂਪੀ ਕੱਪੜਾ ਹੈ, ਚਾਹੇ ਲੀਰੋ ਲੀਰ ਹੋ ਜਾਵੇ, ਇਸਦਾ ਬੰਦ ਬੰਦ ਕੱਟਿਆ ਜਾਵੇ ਤਾਂ ਵੀ ਉਹ ਰੰਗ ਉਤਰਦਾ ਨਹੀਂ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜੋ ਰਾਤੇ ਰੰਗ ਏਕ ਹੈ, ਜੋ ਉਸ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ ਹਨ, ਫਿਰ ਉਹਨਾਂ ਨੂੰ ਪ੍ਰੇਮ ਤੇ ਭਗਤੀ ਦਾ ਗੂੜਾ ਰੰਗ ਹੋਰ ਚੜ੍ਹ ਜਾਂਦਾ ਹੈ।
ਪੌੜੀ ਰਾਰਾ ਰੰਗ ਹੋਇਆ ਮਨ ਆਪਣਾ।
ਲਹੁਣ ਪੌੜੀ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਰੀ, ਦੂਸਰੀ ਜਿਹੜੀ ਵੱਡੀ ਰੀ ਹੁੰਦੀ ਹੈ, ਸੰਸਕ੍ਰਿਤ ਦੇ ਸਵਰਾਂ ਦੇ ਵਿੱਚ ਰੀ ਰੀ ਇਹ ਅਕਸ਼ਰ ਆਉਂਦੇ ਹਨ। ਹੁਣ ਉਹ ਜਿਹੜੀ ਰੀ ਸਵਰ ਹੈ, ਉਸ ਦੁਆਰਾ ਅੱਗੇ ਉਪਦੇਸ਼ ਆਰੰਭ ਹੋ ਰਿਹਾ ਪੌੜੀ ਦੇ ਅੰਦਰ। ਰਾਰਾ ਰੰਗ ਹੋਇਆ ਮਨ ਆਪਣਾ, ਸਤਿਗੁਰੂ ਕਹਿੰਦੇ ਨੇ ਉਸ ਰੀ ਅੱਖਰ ਦੁਆਰਾ ਕਿ ਰਾਰਾ ਇਹ ਕਹਿੰਦਾ ਹੈ, ਉਹ ਰੀ ਸਵਰ ਇਹ ਕਹਿੰਦਾ ਹੈ ਵੀ ਇਹ ਜਿਹੜਾ ਤੁਹਾਡਾ ਆਪਣਾ ਮਨ ਹੈ, ਇਸ ਨੂੰ ਤੁਸੀਂ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗ ਦਿਓ।
ਹਰ ਹਰ ਨਾਮ ਜਪੋ ਜਪ ਰਸਨਾ।
ਤੇ ਮਹਾਰਾਜ ਇਹ ਨਾਮ ਦਾ ਰੰਗ ਚੜ੍ਹਦਾ ਕਿਵੇਂ ਹੈ? ਤਾਂ ਹਜ਼ੂਰ ਕਹਿੰਦੇ ਨੇ ਹਰ ਹਰ ਨਾਮ ਜਪੋ ਜਪ ਰਸਨਾ, ਤੁਸੀਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ। ਨਾਮ ਕਿਵੇਂ ਜਪੀਏ? ਜਪ ਰਸਨਾ, ਰਸਨਾ ਤੋਂ ਜਪੋ। ਭਾਵ ਪਹਿਲਾਂ ਰਸਨਾ ਦੁਆਰਾ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰੋ, ਅਤੇ ਰਸਨਾ ਤੋਂ ਜਪਦਿਆਂ ਜਪਦਿਆਂ ਇਹ ਸਵਾਸਾਂ ਦੇ ਨਾਲ ਤੁਹਾਡੇ ਅੰਦਰ ਜਾਵੇਗਾ, ਅਤੇ ਫਿਰ ਜਿੱਥੋਂ ਸਵਾਸ ਪੈਦਾ ਹੁੰਦੇ ਨੇ ਉਹ ਹੈ ਨਾਭੀ ਅਸਥਾਨ। ਉਸ ਨਾਭੀ ਅਸਥਾਨ ਦੇ ਹੇਠਲੇ ਪਾਸੇ ਜਦੋਂ ਨਾਮ ਚਲਿਆ ਜਾਂਦਾ ਹੈ ਤੇ ਫਿਰ ਉੱਥੇ ਜਾ ਕੇ ਪਰਾ ਬਾਣੀ ਦੇ ਵਿੱਚ ਆਪਣੇ ਆਪ ਹੀ ਅਜੱਪਾ ਜਾਪ ਸ਼ੁਰੂ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਪਹਿਲਾਂ ਵਾਹਿਗੁਰੂ ਦੇ ਨਾਮ ਨੂੰ ਰਸਨਾ ਦੁਆਰਾ ਜਪੋ ਤੇ ਜਦੋਂ ਰਸਨਾ ਦੁਆਰਾ ਜਪੋਗੇ ਫਿਰ ਉਹ ਤੁਹਾਡੇ ਅੰਦਰ ਵਸੇਗਾ।
ਰੇ ਰੇ ਦਰਗਹ ਕਹਿ ਨਾ ਕੋ,
ਜਦੋਂ ਤੁਹਾਡੇ ਕੋਲ ਨਾਮ ਹੋਵੇਗਾ ਹਜ਼ੂਰ ਕਹਿੰਦੇ ਜਦੋਂ ਤੁਸੀਂ ਪਰਮੇਸ਼ਰ ਦੀ ਦਰਗਾਹ ਵਿੱਚ ਜਾਵੋਗੇ ਉੱਥੇ ਵੀ ਰੇਰੇ ਸ਼ਬਦ ਦੁਆਰਾ ਤੁਹਾਨੂੰ ਕੋਈ ਨਹੀਂ ਬੁਲਾਵੇਗਾ। ਜਿਵੇਂ ਆਪਾਂ ਕਹਿੰਦੇ ਰੇਰੇ ਸ਼ਬਦ ਇਹ ਇੱਕ ਅਪਮਾਨਜਨਕ ਸ਼ਬਦ ਹੁੰਦਾ। ਕੋਈ ਐਰ ਗੈਰ ਆਦਮੀ ਆ ਜਾਵੇ ਆਪਾਂ ਕਹਿੰਦੇ ਹਾਂ ਓਏ ਕਿਵੇਂ ਆਇਆ, ਪੰਜਾਬੀ ਵਿੱਚ ਓਏ ਸ਼ਬਦ ਹੁੰਦਾ, ਹਿੰਦੀ ਵਿੱਚ ਰੇ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਉਸ ਨੂੰ ਦਰਗਾਹ ਦੇ ਵਿੱਚ ਕੋਈ ਅਪਮਾਨਜਨਕ ਸ਼ਬਦ ਦੇ ਨਾਲ ਸੰਬੋਧਨ ਨਹੀਂ ਕਰੇਗਾ।